ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਗੁਰਬਾਣੀ ਵਿਚਾਰ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਲੇਖ ਨੰਬਰ 103। ਔਰ ਬੜੇ ਪਿਆਰ ਸਤਿਕਾਰ ਔਰ ਇਕਾਗਰ ਚਿੱਤ ਹੋ ਕੇ ਸ਼੍ਰਵਣ ਕਰੀਏ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਇੱਕਾ ਬਾਣੀ ਸ਼ਬਦ ਨੂੰ ਸਮਝਣ ਲਈ ਡੂੰਘੀ ਆਤਮਿਕ ਵਿਚਾਰ ਦੀ ਲੋੜ ਹੈ। ਜੇ ਕਿਸੇ ਠੁੱਲੀ ਮਾਦੀ ਸ਼ੈ ਦੀ ਅਸਲੀਅਤ ਬਾਬਤ ਖੋਲ ਕਰਨ ਲਈ ਤੋੜ ਫੋੜ ਕੀਤੀ ਜਾਵੇ ਤਾਂ ਉਹ ਕਈ ਸ਼ਕਲਾਂ ਦੇ ਤੱਤਾਂ ਵਿੱਚ ਬਦਲਦੇ ਪ੍ਰਤੀਤ ਹੁੰਦੇ ਹਨ। ਉਦਾਹਰਣ ਵਜੋਂ ਹਾਈਡਰੋਜਨ ਅਤੇ ਆਕਸੀਜਨ ਦੇ ਸੁਮੇਲ ਤੋਂ ਪਾਣੀ ਬਣਦਾ ਹੈ, ਨਾਈਟ੍ਰੋਜਨ ਅਤੇ ਆਕਸੀਜਨ ਦੇ ਮੇਲ ਤੋਂ ਹਵਾ ਬਣਦੀ ਹੈ, ਕਾਰਬਨ ਅਤੇ ਆਕਸੀਜਨ ਦੇ ਮਿਲਾਪ ਤੋਂ ਅੱਗ ਦਾ ਪ੍ਰਗਟਾਵਾ ਹੁੰਦਾ ਹੈ। ਇਨਸਾਨ ਦੀ ਦੇਹ ਪੰਜਾਂ ਤੱਤਾਂ ਦੀ ਬਣੀ ਹੋਈ ਹੈ। ਜਦ ਇਨਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਪੰਜ ਤੱਤ ਆਪੋ ਆਪਣੇ ਮੁੱਢਲੇ ਤੱਤਾਂ ਵਿੱਚ ਸਮਾ ਜਾਂਦੇ ਹਨ। ਇਸ ਤੋਂ ਵੀ ਡੂੰਘੀ ਖੋਜ ਕੀਤੀ ਜਾਵੇ ਤਾਂ ਹਰ ਇੱਕ ਸ਼ੈ ਇਲੈਕਟ੍ਰੋਨਸ ਆਦਿ ਵਿੱਚ ਬਦਲਦੀ ਹੋਈ ਆਪਣੇ ਅਸਲੀ ਪਰਮ ਤੱਤ ਦੀ ਹਾਲਤ ਵਿੱਚ ਪ੍ਰਗਟ ਹੁੰਦੀ ਹੈ, ਪ੍ਰਾਇਮਲ ਐਲੀਮੈਂਟ। ਅਤੇ ਜਦ ਇਹ ਹਰਕਤ ਵਾਈਬ੍ਰੇਟ ਕਰਦੀ ਹੈ ਤਾਂ ਇਸ ਵਿੱਚੋਂ ਅਸਚਰਜ ਆਤਮਿਕ ਕਲਾ ਦੇ ਪ੍ਰਗਟਾਵੇ ਹੁੰਦੇ ਹਨ। ਕਿਹੜੇ ਕਿਹੜੇ? ਨੰਬਰ 1 ਅਨਹਤ ਧੁਨੀ, ਡਿਵਾਈਨ ਮਿਊਜ਼ਿਕ। ਨੰਬਰ 2 ਆਤਮਿਕ ਪ੍ਰਕਾਸ਼, ਡਿਵਾਈਨ ਲਾਈਟ। ਤੀਸਰਾ ਆਤਮਿਕ ਸ਼ਕਤੀ, ਡਿਵਾਈਨ ਪਾਵਰ। ਇਹ ਅਨਹਦ ਨਾਦ, ਅਨਹਦ ਧੁਨੀ, ਸ਼ਬਦ ਅਥਵਾ ਬਾਣੀ ਸਾਡੇ ਅੰਦਰ ਆਤਮਿਕ ਡੂੰਘਾਈਆਂ ਵਿੱਚ ਇੱਕ ਰਸ ਲਗਾਤਾਰ ਵੱਜਦੀ ਰਹਿੰਦੀ ਹੈ। ਭੁਗਤ ਗਿਆਨ ਦਿਆ ਭੰਡਾਰਨ, ਘੱਟ ਘੱਟ ਵਾਜੇ ਨਾਦ। ਘੱਟ ਘੱਟ ਵਾਜੇ ਕਿੰਗੁਰੀ, ਅੰਦਿਨ ਸ਼ਬਦ ਸੁਭਾਏ। ਸੋ ਸ਼ਬਦ ਨਿਰੰਤਰ ਨਿਜਗਰ ਆਛੈ, ਤ੍ਰਿਭੁਵਨ ਸੋਜੀ ਤ੍ਰਿਭੁਵਨ ਜੋ ਸੋ ਸ਼ਬਦ ਲਹੇ। ਜਦ ਸਾਡੀ ਸੁਰਤੀ ਅੰਤਰਮੁਖੀ ਹੋ ਕੇ ਸਿਮਰਨ ਦੁਆਰਾ ਅਨਹਦ ਧੁਨੀ ਨੂੰ ਸੁਣ ਕੇ ਬਿਸਮਾਦ ਵਿੱਚ ਹੈਰਾਨ ਹੋ ਕੇ ਵਾਹ ਵਾਹ ਦੇ ਆਤਮਿਕ ਅੰਡੋਲੇ 'ਤੇ ਚੜ੍ਹਦੀ ਹੈ ਤਾਂ ਗੁਰਸ਼ਬਦੀ ਗੋਬਿੰਦ ਗਜਦਾ ਹੈ। ਅਤੇ ਇਸ ਦਾ ਕਿਸੇ ਬੋਲੀ ਦੁਆਰਾ ਪ੍ਰਗਟਾਵਾ ਹੁੰਦਾ ਹੈ, ਉਸਨੂੰ ਬਾਣੀ ਕਿਹਾ ਜਾਂਦਾ ਹੈ। ਜਦ ਇਹੋ ਅਨਹਦ ਧੁਨੀ ਅਥਵਾ ਇਲਾਹੀ ਬਾਣੀ ਦਾ ਪ੍ਰਗਟਾਵਾ ਗੁਰੂਆਂ, ਭਗਤਾਂ ਜਾਂ ਸੰਤਾਂ ਦੇ ਹਿਰਦੇ ਦੀਆਂ ਡੂੰਘਾਈਆਂ ਵਿੱਚੋਂ ਹੁੰਦਾ ਹੈ ਤਾਂ ਉਸਨੂੰ ਗੁਰਬਾਣੀ, ਭਗਤ ਬਾਣੀ, ਸੱਚ ਬਾਣੀ, ਅੰਮ੍ਰਿਤ ਬਾਣੀ, ਅਨਹਦ ਬਾਣੀ, ਨਿਰਮਲ ਬਾਣੀ, ਧੁਰਕੀ ਬਾਣੀ, ਖਸਮ ਕੀ ਬਾਣੀ, ਪ੍ਰਭ ਬਾਣੀ, ਰੂੜੀ ਬਾਣੀ, ਪੂਰੀ ਬਾਣੀ, ਅਚਰਜ ਬਾਣੀ ਆਦਿ ਕਿਹਾ ਜਾਂਦਾ ਹੈ। ਇਹ ਅਨਹਦ ਨਾਦ ਅਥਵਾ ਬਾਣੀ ਇਹ ਅਕਾਲ ਪੁਰਖ ਦਾ ਪ੍ਰਕਾਸ਼ ਰੂਪ ਹੈ, ਜਿਸ ਤਰ੍ਹਾਂ ਧੁੱਪ ਸੂਰਜ ਦਾ ਪ੍ਰਕਾਸ਼ ਰੂਪ ਹੈ। ਕਿਉਂਕਿ ਅਕਾਲ ਪੁਰਖ ਸਦਾ ਇੱਕ ਹੈ, ਇਸ ਲਈ ਉਸ ਵਿੱਚੋਂ ਪ੍ਰਕਾਸ਼ਮਈ ਅਨਹਦ ਧੁਨੀ, ਅਨਹਦ ਨਾਦ, ਅਨਹਦ ਬਾਣੀ ਵੀ ਇੱਕੋ ਹੀ ਹੋ ਸਕਦੀ ਹੈ। ਜਿਵੇਂ ਸੂਰਜ ਵਿੱਚੋਂ ਸਦਾ ਹੀ ਅਤੁੱਟ, ਅਮਿਤ, ਅਨਹਦ, ਲਗਾਤਾਰ ਕਿਰਨਾਂ ਦੇ ਪ੍ਰਕਾਸ਼ ਨਾਲ ਸੰਸਾਰ ਨੂੰ ਜੀਵਨ ਪ੍ਰਦਾਨ ਹੁੰਦਾ ਹੈ, ਇਸੇ ਤਰ੍ਹਾਂ ਇਸ ਅਨਹਦ ਧੁਨੀ ਨਾਲ ਬਾਣੀ ਦੁਆਰਾ ਸੰਸਾਰ ਨੂੰ ਸਦਾ ਲਈ ਇਲਾਹੀ ਪ੍ਰਕਾਸ਼ ਅਤੇ ਆਤਮਿਕ ਜੀਵਨ ਮਿਲਦਾ ਹੈ। ਜਦ ਇਹ ਪ੍ਰਕਾਸ਼ ਰੂਪ ਬਾਣੀ, ਸ਼ਬਦ ਅਥਵਾ ਅਨਹਦ ਨਾਦ ਇੱਕ ਹੈ, ਅਕਾਲ ਹੈ, ਆਦੇਸ਼ ਹੈ, ਬੇਅੰਤ ਹੈ, ਆਦਿ ਉਗਾਦੀ ਹੈ, ਸੰਪੂਰਨ ਹੈ, ਇਹ ਅਨਹਦ ਬਾਣੀ ਅੱਖਰਾਂ ਵਿੱਚ, ਬੋਲੀ ਵਿੱਚ, ਦੇਸ਼ ਵਿੱਚ, ਕਾਲ ਵਿੱਚ, ਧਰਮ ਜਾਂ ਮਜ਼ਹਬ ਵਿੱਚ ਸੀਮਤ ਨਹੀਂ ਹੋ ਸਕਦੀ। ਇਸ ਬਾਣੀ ਦੇ ਸਰਬੱਗ ਅਤੇ ਅਨੰਤ ਹੋਣ ਦਾ ਇਹ ਸਬੂਤ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿੱਖ ਗੁਰੂ ਸਾਹਿਬਾਨਾਂ ਤੋਂ ਇਲਾਵਾ ਅਨੇਕਾਂ ਸਮਕਾਲੀ ਅਤੇ ਕਈ ਮਤਾਂ ਦੇਸ਼ਾਂ ਦੇ ਵੱਖੋ ਵੱਖਰੇ ਸਮਿਆਂ ਵਿੱਚ ਹੋ ਗੁਜ਼ਰੇ ਸੰਤਾਂ ਭਗਤਾਂ ਮਹਾਂਪੁਰਖਾਂ ਦੀ ਬਾਣੀ ਵੀ ਸ਼ਾਮਿਲ ਹੈ, ਜਿਹੜੀ ਇੱਕੋ ਅਨਹਦ ਧੁਨੀ ਦੀ ਪ੍ਰਤੀਕ ਹੈ। ਅਤੇ ਇਸ ਦੇ ਪ੍ਰਕਾਸ਼ ਵਿੱਚੋਂ ਉਹਨਾਂ ਸੰਤਾਂ ਭਗਤਾਂ ਦੇ ਹਿਰਦਿਆਂ ਰਾਹੀਂ ਭਿੰਨ ਭਿੰਨ ਬੋਲੀਆਂ ਦੇਸ਼ਾਂ ਅਤੇ ਸਮਿਆਂ ਵਿੱਚ ਪ੍ਰਗਟ ਹੁੰਦੀ ਰਹੀ ਹੈ। ਜਿਸ ਤਰ੍ਹਾਂ ਇੱਕੋ ਨਾਨਕ ਜੋਤ ਗੁਰੂ ਸਾਹਿਬਾਂ ਦੇ 10 ਰੂਪਾਂ ਵਿੱਚੋਂ ਪ੍ਰਕਾਸ਼ਿਤ ਹੁੰਦੀ ਰਹੀ, ਉਸੇ ਤਰ੍ਹਾਂ ਅਨਹਦ ਬਾਣੀ ਅਥਵਾ ਇੱਕਾ ਬਾਣੀ ਵੀ ਸੀਮਤ ਬੋਲੀ ਅਤੇ ਸੀਮਤ ਅੱਖਰਾਂ ਵਿੱਚ ਪ੍ਰਕਾਸ਼ਮਾਨ ਹੋਈ ਹੈ, ਜਿਸ ਨੂੰ ਅਸੀਂ ਗੁਰਬਾਣੀ ਅਥਵਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਮੰਨਦੇ ਹਾਂ। ਇਸ ਦਾ ਮਤਲਬ ਇਹ ਹੈ ਕਿ ਕਿਸੇ ਖਾਸ ਅੱਖਰ ਜਾਂ ਬੋਲੀ ਦੇ ਰੂਪਮਾਨ ਧਾਰਨ ਕਰਨ ਨਾਲ ਵੀ ਇਹ ਅਨਹਦ ਬਾਣੀ ਅੱਖਰਾਂ ਜਾਂ ਬੋਲੀ ਵਿੱਚ ਸੀਮਤ ਨਹੀਂ ਹੋ ਸਕਦੀ। ਅੱਖਰ ਸ਼ਾਸਤਰ ਸਿਮਰਤ ਪੁਰਾਣਾ ਅੱਖਰ ਨਾਦ ਕਥਨ ਵਿਖਿਆਨਾ ਦਿਸ਼ਟਮਾਨ ਅੱਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ 52 ਅੱਖਰ ਲੋਕ ਤ੍ਰੈ ਸਭ ਕੁਛ ਇਨਹੀ ਮਾਏ ਇਹ ਅੱਖਰ ਖਿਰ ਜਾਏਗੇ ਉਹ ਅੱਖਰ ਇਨ ਮੈਂ ਨਾਏ ਜਹਾਂ ਬੋਲ ਤੈਂ ਅੱਖਰ ਆਵਾ ਜਹਾਂ ਬੋਲ ਤੈਂ ਮਨ ਨਾ ਰਹਾਵਾ ਬੋਲ ਅਬੋਲ ਮਦ ਹੈ ਸੋਈ ਜਸ ਉਹ ਹੈ ਤਸ ਲਖੇ ਨਾ ਕੋਈ। ਇਸ ਲਈ ਇਹ ਕਹਿਣਾ ਗਲਤ ਹੈ ਕਿ ਬਾਣੀ ਜੋ ਸਾਨੂੰ ਗੁਰਸਿੱਖਾਂ ਨੂੰ ਵਿਰਾਸਤ ਵਿੱਚ ਮਿਲੀ ਹੈ ਸਿਰਫ ਸਾਡੀ ਸਿੱਖਾਂ ਦੀ ਹੀ ਮਲਕੀਅਤ ਹੈ, ਬਲਕਿ ਇਹ ਬਾਣੀ ਦੇਸ਼ ਕਾਲ ਤੋਂ ਰਹਿਤ ਹੈ ਅਤੇ ਅਨੰਤ ਧੁਨੀ ਦੁਆਰਾ ਸਾਰੇ ਖੰਡਾਂ ਬ੍ਰਹਿਮੰਡਾਂ ਵਿੱਚ ਫੈਲਿਓ ਅਨੁਰਾਗ ਹੈ। ਇਹ ਬਾਣੀ ਸਾਰੇ ਵਿਸ਼ਵ ਦਾ ਸਾਂਝਾ ਜੁਗੋ ਜੁਗ ਚਾਨਣ ਮਨਾਰਾ ਅਥਵਾ ਜਗ ਚਾਨਣ ਹੈ। ਗੁਰਬਾਣੀ ਇਸ ਜਗ ਮੈਂ ਜਾਨਣ ਕਰਮ ਵਸੇ ਮਨਿਆਏ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ ਖੱਤਰੀ ਬ੍ਰਾਹਮਣ ਸ਼ੂਦ ਵੈਚ ਉਪਦੇਸ਼ ਚੋ ਵਰਨਾ ਕੋ ਸਾਂਝਾ। ਸੋ ਇਸ ਲਈ ਇਹ ਗੁਰਬਾਣੀ ਸਾਡੀ ਗੁਰਸਿੱਖਾਂ ਦੀ ਵਿਰਾਸਤ ਹੀ ਨਹੀਂ ਬਲਕਿ ਅਮਾਨਤ ਹੈ, ਜਿਸ ਦੇ ਅਨੁਭਵੀ ਤੱਤ ਗਿਆਨ ਦੇ ਪ੍ਰਕਾਸ਼ ਨੂੰ ਸੰਸਾਰ ਦੇ ਕੋਨੇ ਕੋਨੇ ਤਾਈਂ ਫੈਲਾਉਣਾ ਸਾਡਾ ਪਹਿਲਾ ਅਤੇ ਮੁੱਖ ਫਰਜ਼ ਬਣਦਾ ਹੈ। ਪਰ ਅਤਿਅੰਤ ਦੁੱਖ ਦੀ ਗੱਲ ਹੈ ਕਿ ਸਤਿਗੁਰਾਂ ਦੀ ਇਸ ਅਮੋਲਕ ਆਤਮਿਕ ਖਜ਼ਾਨੇ ਦੀ ਵਿਰਾਸਤ ਤੋਂ ਅਸੀਂ ਆਪ ਵੀ ਪੂਰਾ ਪੂਰਾ ਲਾਭ ਨਹੀਂ ਲੈ ਸਕੇ। ਸੰਸਾਰ ਵਿੱਚ ਇਸ ਬਾਣੀ ਦੇ ਸਾਰਥਕ ਤੱਤ ਗਿਆਨ ਨੂੰ ਫੈਲਾਉਣਾ ਦਾ ਕੀ ਸੀ ਬਲਕਿ ਗੁਰਬਾਣੀ ਨੂੰ ਸਿਰਫ ਪਾਠ ਪੂਜਾ ਕਰਮਕਾਂਡ ਭਾਈਚਾਰਕ ਵਿਵਹਾਰ ਸਵਾਰਥ ਪੂਰਤੀ ਰਾਗ ਦੇ ਪ੍ਰਗਟਾਵੇ ਵਾਦ ਵਿਵਾਦ ਕਰਨ ਲਈ ਹੀ ਵਰਤਿਆ ਹੈ। ਇਸ ਅਣਗਹਿਲੀ ਲਈ ਸਮੂਹ ਸਿੱਖ ਸੰਗਤਾਂ ਜ਼ਿੰਮੇਵਾਰ ਹਨ। ਦੂਸਰਾ ਇੱਕ ਗੁਰੂ ਇੱਕੋ ਬਾਣੀ ਇੱਕ ਗੁਰ ਗੁਰੂ ਅੱਖਰ ਦੇ ਅਰਥ ਹਨ ਜੋ ਅਗਿਆਨ ਨੂੰ ਨਾਸ਼ ਕਰਦਾ ਹੈ ਅਤੇ ਸਿੱਖ ਨੂੰ ਤੱਤ ਗਿਆਨ ਸਮਝਾਉਂਦਾ ਉਹ ਹੈ ਗੁਰੂ। ਦੂਜੇ ਲਫਜ਼ਾਂ ਵਿੱਚ ਅਗਿਆਨਤਾ ਜਾਂ ਭਰਮ ਦੇ ਹਨੇਰ ਨੂੰ ਦੂਰ ਰੱਖਣ ਵਾਲੀ ਰੋਸ਼ਨੀ ਨੂੰ ਹੀ ਗੁਰੂ ਕਿਹਾ ਗਿਆ ਹੈ। ਇਸ ਲਈ ਗੁਰੂ ਇਲਾਹੀ ਰੋਸ਼ਨੀ ਜਾਂ ਪ੍ਰਕਾਸ਼ ਰੂਪ ਜੋਤ ਹੈ। ਜਿਸ ਤਰ੍ਹਾਂ ਦ੍ਰਿਸ਼ਟਮਾਨ ਦੁਨੀਆਂ ਵਿੱਚ ਸੂਰਜ ਇੱਕ ਹੈ ਅਤੇ ਉਸਦੀ ਇੱਕੋ ਪ੍ਰਕਾਸ਼ਮਈ ਧੁੱਪ ਸਾਰੀ ਦੁਨੀਆਂ ਦਾ ਅੰਧੇਰਾ ਦੂਰ ਕਰਦੀ ਹੈ, ਇਸੇ ਤਰ੍ਹਾਂ ਇਲਾਹੀ ਧੁੱਪ ਅਥਵਾ ਸ਼ਬਦ ਸਾਡੇ ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਨੂੰ ਦੂਰ ਕਰਦਾ ਹੈ। ਇਹ ਇਲਾਹੀ ਪ੍ਰਕਾਸ਼ ਰੂਪ ਸ਼ਬਦ ਹੀ ਸਾਰੇ ਵਿਸ਼ਵ ਦਾ ਇੱਕ ਸੱਚਾ ਸੁੱਚਾ ਇੱਕੋ ਇੱਕ ਗੁਰੂ ਹੈ। ਇਹ ਅਤ ਸੂਖਮ ਪ੍ਰਕਾਸ਼ਮਈ ਜੀਵਨ ਰੋਹ ਹੈ ਜਿਸ ਨੂੰ ਗੁਰਬਾਣੀ ਵਿੱਚ ਨਾਮ ਸ਼ਬਦ ਅੰਮ੍ਰਿਤ ਹੁਕਮ ਬਾਣੀ ਆਦਿ ਅਨੇਕਾਂ ਨਾਵਾਂ ਨਾਲ ਸਨਮਾਨਿਆ ਗਿਆ ਹੈ। ਗੁਰੂ ਸਾਹਿਬਾਨ ਆਪ ਜੋਤ ਸਰੂਪ ਸਨ, ਸ਼ਬਦ ਸਰੂਪ ਸਨ, ਪਰ ਸਾਡੇ ਕਲਯੁਗੀ ਜੀਵਾਂ 'ਤੇ ਤਰਸ ਕਰਕੇ ਤੁੱਟ ਕੇ ਉਹਨਾਂ ਪੰਜ ਭੂਤਕ ਸਰੀਰ ਧਾਰਿਆ, ਇਸ ਲਈ ਕਿ ਸਾਨੂੰ ਇਹਨਾਂ ਅੱਖਾਂ ਨਾਲ ਦਰਸ਼ਨ ਕਰਕੇ, ਇਹਨਾਂ ਕੰਨਾਂ ਨਾਲ ਉਹਨਾਂ ਦੇ ਮੁਖਾਰਬਿੰਦ ਤੋਂ ਵਚਨ ਬਾਣੀ ਸੁਣ ਕੇ ਸ਼ਰਧਾ ਉਪਜੇ ਅਤੇ ਉਹਨਾਂ ਦੀ ਆਤਮਿਕ ਅਗਵਾਈ ਦੀ ਰੋਸ਼ਨੀ ਵਿੱਚ ਆਪਣੇ ਜੀਵਨ ਨੂੰ ਢਾਲ ਕੇ ਬ੍ਰਹਮ ਮੰਡਲ ਵਿੱਚ ਪੁੱਜਣ ਲਈ ਸਤਸੰਗ ਦੁਆਰਾ ਉੱਦਮ ਕਰ ਸਕੀਏ। ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੇ ਮਨ ਪਿਆਰੀ ਪਾਣੀ, ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰਉਪਕਾਰੀਆ ਜੀਉ। ਹੁਣ ਗੁਰੂ ਸਾਹਿਬਾਨ ਦਾ ਪੰਜ ਭੂਤਕ ਸਰੀਰ ਤਾਂ ਨਹੀਂ, ਪਰ ਉਹਨਾਂ ਨੇ ਆਪਣਾ ਆਤਮਿਕ ਪ੍ਰਕਾਸ਼, ਗਿਆਨ, ਦੀਖਿਆ, ਹੁਕਮ, ਉਪਦੇਸ਼, ਵਿਚਾਰ, ਆਦੇਸ਼, ਬਚਨ, ਖਜ਼ਾਨਾ ਅਥਵਾ ਆਪਾ ਗੁਰਬਾਣੀ ਦੇ ਰੂਪ ਵਿੱਚ ਸਾਡੀ ਅਗਵਾਈ ਲਈ ਬਖਸ਼ਿਆ ਹੈ। ਗੁਰੂ ਸਾਹਿਬਾਨ ਦੀ ਬਾਣੀ ਰੂਪ, ਸ਼ਬਦ ਰੂਪ ਆਤਮਿਕ ਜੋਤ ਸੀਮਤ ਅਤੇ ਬਿਨਸਰਾਰ ਅੱਖਰਾਂ ਦੀ ਪਕੜ ਜਾਂ ਇਨਸਾਨੀ ਬੁੱਧੀ ਦੀ ਸਮਝ ਅਤੇ ਪਕੜ ਤੋਂ ਪਰੇ ਹੈ। ਗੁਰੂ ਸਾਹਿਬਾਨ ਦੀ ਬਾਣੀ ਰੂਪ, ਸ਼ਬਦ ਰੂਪ ਆਤਮਿਕ ਜੋਤ ਸੀਮਤ ਅਤੇ ਬਿਨਸਨਹਾਰ ਅੱਖਰਾਂ ਦੀ ਪਕੜ ਜਾਂ ਇਨਸਾਨੀ ਬੁੱਧੀ ਸਮਝ ਅਤੇ ਪਕੜ ਤੋਂ ਪਰੇ ਹੈ, ਪਰ ਇਹਨਾਂ ਅੱਖਰਾਂ ਜਾਂ ਸ਼ਬਦਾਂ ਦੇ ਪਿੱਛੇ ਉਹੀ ਇਲਾਹੀ ਜੋਤ ਛੁਪੀ ਹੋਈ ਹੈ। ਗੁਰਬਾਣੀ ਵਿੱਚ ਅਤੇ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਗੁਰੂ ਦਾ ਸਰੂਪ ਇਸ ਤਰ੍ਹਾਂ ਬਿਆਨ ਕੀਤਾ ਗਿਆ ਹੈ। ਸ਼ਬਦ ਗੁਰ ਪੀਰਾ, ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਬਰਾਨੰਗ, ਆਪੇ ਸਤਿਗੁਰ ਸ਼ਬਦ ਹੈ ਆਪੇ, ਸ਼ਬਦ ਗੁਰੂ ਸੁਰਤ ਤੁਨ ਚੇਲਾ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਸੱਚਾ ਸਤਿਗੁਰ ਸ਼ਬਦ ਅਪਾਰਾ, ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਦਰ ਮੁਤ ਜਨਾਵੈਂਗੋ, ਗੁਰ ਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਵਿੱਚ ਸਾਧ ਸੰਗਤ ਮਿਲ ਅੰਮ੍ਰਿਤ ਵੇਲਾ, ਸਤਿਗੁਰ ਮੈਂ ਸ਼ਬਦ, ਸ਼ਬਦ ਮੈਂ ਸਤਿਗੁਰ ਹੈ, ਨਿਰਗੁਣ ਸਗੁਣ ਨਿਗੁਣ ਸਗੁਣ ਗਿਆਨ ਧਿਆਨ ਸਮਝਾਏ ਜੀ। ਭਾਈ ਗੁਰਦਾਸ ਜੀ, ਬਾਣੀ ਇੱਕ ਹੈ ਅਤੇ ਸ਼ਬਦ ਵੀ ਇੱਕ ਹੈ, ਇਸ ਲਈ ਬਾਣੀ ਰੂਪ ਗੁਰੂ ਅਤੇ ਸ਼ਬਦ ਰੂਪ ਗੁਰੂ ਇੱਕੋ ਹੀ ਹਨ। ਬਾਣੀ ਇੱਕ ਹੈ, ਸ਼ਬਦ ਵੀ ਇੱਕ ਹੈ, ਇਸ ਲਈ ਬਾਣੀ ਰੂਪ ਗੁਰੂ ਅਤੇ ਸ਼ਬਦ ਰੂਪ ਗੁਰੂ ਇੱਕੋ ਹੀ ਹਨ ਅਤੇ ਜੁਗਾਂ ਜੁਗੰਤਰਾਂ ਤੋਂ ਉਸ ਇੱਕੋ ਸਦਾ ਕਾਇਮ ਦੈਨ ਸਦਾ ਸਲਾਮਤ ਅਤੇ ਅਟਲ ਗੁਰੂ ਦਾ ਹੀ ਅਵਤਾਰਾ ਅਤੇ ਵਰਤ ਵਰਤਾਰਾ ਚੱਲਿਆ ਆ ਰਿਹਾ ਹੈ। ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਿਹਾ ਸਮਾਏ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ, ਆਦ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਸੋ ਇਸ ਵਿਚਾਰ ਤੋਂ ਸਿੱਧ ਹੁੰਦਾ ਹੈ ਕਿ ਗੁਰਮਤ ਅਨੁਸਾਰ ਆਦ ਅੰਤ ਜੁਗੋ ਜੁਗ ਇੱਕੋ ਗੁਰੂ ਹੈ, ਦੋ ਚਾਰ ਦਸ ਨਹੀਂ ਹੋ ਸਕਦੇ। ਹਾਂ, ਸਮੇਂ ਸਮੇਂ ਉਦੋਂ ਦੀ ਸੱਭਿਅਤਾ ਅਤੇ ਮਨੁੱਖੀ ਰੁਚੀ ਅਨੁਸਾਰ ਇਹੋ ਇੱਕੋ ਜੋਤ ਹੀ ਭਿੰਨ ਭਿੰਨ ਭੇਖਾਂ ਵਿੱਚ ਸਰੀਰ ਧਾਰ ਕੇ ਲੋਕਾਂ ਨੂੰ ਧਾਰਨ ਆਈ। ਸਮੇਂ ਸਮੇਂ ਉਦੋਂ ਦੀ ਸੱਭਿਅਤਾ ਅਤੇ ਮਨੁੱਖੀ ਰੁਚੀ ਅਨੁਸਾਰ ਇਹੋ ਇੱਕੋ ਜੋਤ ਭਿੰਨ ਭਿੰਨ ਭੇਖਾਂ ਵਿੱਚ ਸਰੀਰ ਧਾਰ ਕੇ ਲੋਕਾਂ ਨੂੰ ਧਾਰਨ ਆਈ ਅਤੇ ਉਹ ਭਿੰਨ ਭਿੰਨ ਬੋਲੀਆਂ ਵਿੱਚ ਆਪਣੀ ਬਾਣੀ ਛੱਡ ਗਏ, ਜਿਸ ਤੋਂ ਭਿੰਨ ਭਿੰਨ ਮਜ਼ਹਬ ਅਥਵਾ ਧਰਮ ਚੱਲਦੇ ਰਹੇ। ਜ਼ਰੂਰੀ ਨੁਕਤਾ ਇਹ ਹੈ ਕਿ ਉਹ ਸਾਰੇ ਪੀਰ ਪੈਗੰਬਰ ਔਲੀਏ ਅਵਤਾਰ ਆਦਿ ਆਪਣੇ ਸੇਵਕਾਂ ਅਤੇ ਸ਼ਰਧਾਲੂਆਂ ਨੂੰ ਆਪਣੀ ਸ਼ਖਸੀਅਤ ਅਤੇ ਵਿਅਕਤੀ ਪੂਜਾ ਵਿੱਚ ਫਸਾ ਗਏ। ਜ਼ਰੂਰੀ ਨੁਕਤਾ ਇਹ ਹੈ ਕਿ ਉਹ ਸਾਰੇ ਪੀਰ ਪੈਗੰਬਰ ਔਲੀਏ ਅਵਤਾਰ ਆਦਿ ਅਨੇਕ ਆਪਣੇ ਸੇਵਕਾਂ ਅਤੇ ਸ਼ਰਧਾਲੂਆਂ ਨੂੰ ਆਪਣੀ ਸ਼ਖਸੀਅਤ ਅਥਵਾ ਵਿਅਕਤੀ ਪੂਜਾ ਵਿੱਚ ਫਸਾ ਗਏ, ਪਰ ਗੁਰੂ ਸਾਹਿਬਾਨ ਨੇ ਸਿੱਖਾਂ ਉੱਪਰ ਅਪਾਰ ਮਿਹਰ ਬਖਸ਼ਿਸ਼ ਕੀਤੀ ਅਤੇ ਦੂਰ ਦ੍ਰਿਸ਼ਟੀ ਦੁਆਰਾ ਸਾਨੂੰ ਵਿਅਕਤੀਗਤ ਸ਼ਖਸੀਅਤ ਪਰਸਨੈਲਿਟੀ ਕਣ ਤੋਂ ਉਲਚਾ ਉਠਾ ਕੇ ਹਮੇਸ਼ਾ ਲਈ ਇਲਾਹੀ ਪ੍ਰਕਾਸ਼ ਰੂਪ ਬਾਣੀ ਸ਼ਬਦ ਨਾਮ ਹੁਕਮ ਦੇ ਅਟਲ ਅਤੇ ਇੱਕੋ ਇੱਕ ਸੱਚੇ ਗੁਰੂ ਦੇ ਲੜ ਲਾ ਗਏ। ਗੁਰੂ ਸਾਹਿਬਾਨ ਨੇ ਇਸ ਦੂਰ ਅੰਦੇਸ਼ੀ ਗੁਰੂ ਸਾਹਿਬਾਨ ਨੇ ਇਸ ਦੂਰ ਅੰਦੇਸ਼ੀ ਅਤੇ ਅਤਿਅੰਤ ਕਿਰਪਾ ਦੁਆਰਾ ਸਾਨੂੰ ਦੇਹਧਾਰੀ ਗੁਰੂਆਂ ਦੀ ਤਲਾਸ਼ ਦੇ ਖੇਚਲ ਤੋਂ ਜਾਂ ਆਪੋ ਬਣੇ ਗੁਰੂਆਂ ਦੇ ਭੰਬਲ ਭੂਸਿਆਂ ਤੋਂ ਹਮੇਸ਼ਾ ਲਈ ਬਚਾ ਲਿਆ। ਬਖਸ਼ਿਆ ਹੋਇਆ ਗੁਰਮਹਾਂਪੁਰਖਾਂ ਸੰਤਾਂ ਭਗਤਾਂ ਸਾਧਜਨਾਂ ਸਿਮਰਨ ਵਾਲਿਆਂ ਸ਼ਬਦ ਸੁਰਤ ਵਾਲਿਆਂ ਅਨਹਦ ਸ਼ਬਦ ਵਿੱਚ ਲੀਨ ਹੋਏ ਗੁਰੂ ਪਿਆਰ ਵਿੱਚ ਰੰਗੇ ਹੋਏ ਨਾਨਕ ਘਰ ਦੇ ਗੋਲੇ ਬਣੇ ਹੋਏ ਬਹਿ ਖਰੀਦ ਸੇਵਕ ਬਣੇ ਹੋਏ ਪ੍ਰੇਮ ਸੁਪਨਾ ਦੀ ਮਸਤੀ ਵਾਲੇ ਪ੍ਰੇਮ ਰਸ ਵਿੱਚ ਖੀਵੇ ਹੋਏ ਪ੍ਰੇਮ ਪਿਆਲੇ ਨਾਲ ਨਸ਼ਈ ਹੋਏ ਚੁੱਪ ਪ੍ਰੀਤ ਵਿੱਚ ਮਤਵਾਲੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਕਰਨ ਦੀ ਤਾਕੀਦੀ ਉਪਦੇਸ਼ ਦਿੱਤਾ ਹੈ, ਜਿਸ ਨੂੰ ਗੁਰਬਾਣੀ ਵਿੱਚ ਸਤਸੰਗਤ ਸਾਧ ਸੰਗਤ ਦੈਵੀ ਸੰਗਤ ਆਤਮ ਸੰਗਤ ਸਤ ਸੰਗਤ ਗੁਰਸੰਗਤ ਸੰਤ ਮੰਡਲੀ ਸਾਹ ਸਭਾ ਉੱਤਮ ਪੰਥ ਸੰਤ ਸੱਜਣ ਪਰਿਵਾਰ ਆਦਿ ਅੱਖਰਾਂ ਦੁਆਰਾ ਸਨਮਾਨਿਆ ਗਿਆ ਹੈ। ਸਾਧ ਸਭਾ ਸੰਤਾਂ ਕੀ ਸੰਗਤ ਨਦਰ ਪ੍ਰਭੂ ਸੁਖ ਪਾਇਆ, ਮੁਕਤ ਬੈਕੁੰਠ ਸਾਧ ਕੀ ਸੰਗਤ ਜਨ ਪਾਇਓ ਹਰ ਕਾ ਧਾਮ, ਸੰਤ ਸਭਾ ਜੈਕਾਰ ਕਰ ਗੁਰਮੁਖ ਕਰਮ ਕਮਾਓ। ਗੁਰੂ ਸਾਹਿਬਾਨ ਦੀ ਇਸ ਅਮੋਲਕ ਦੇਣ ਅਥਵਾ ਗੁਰਪ੍ਰਸਾਦ ਨੂੰ ਅਸੀਂ ਬੁੱਝਿਆ ਅਤੇ ਮੰਨਿਆ ਵੀ ਨਹੀਂ, ਸ਼ੁਕਰਾਨਾ ਤਾਂ ਕੀ ਕਰਨਾ ਸੀ। ਉਸ ਤੋਂ ਬਾਅਦ ਇੱਕੋ ਸ਼ਬਦ ਵਿਚਾਰ, ਉੱਪਰ ਦੱਸਿਆ ਜਾ ਚੁੱਕਿਆ ਹੈ ਕਿ ਬਾਣੀ ਅਥਵਾ ਸ਼ਬਦ ਦੇ ਦੋ ਸਰੂਪ ਹਨ, ਇੱਕ ਸੂਖਮ ਤਾਂ ਦੂਜਾ ਅਸਥੂਲ, ਇੱਕ ਆਤਮਿਕ ਅਨੁਭਵੀ ਖੇਲ ਅਤੇ ਦੂਜਾ ਬੁੱਧੀ ਦੀ ਸਮਝ ਦੇ ਪਕੜ ਜੋਚਰਾ, ਇੱਕ ਸਰਬੱਗ ਅਤੇ ਦੂਜਾ ਦੇਸ਼ ਕਾਲ ਵਿੱਚ ਸੀਮਤ, ਇੱਕ ਅਟਲ ਅਤੇ ਦੂਜਾ ਨਾਸ਼ਵੰਤ। ਇਸੇ ਤਰ੍ਹਾਂ ਇੱਕੋ ਸ਼ਬਦ ਵਿਚਾਰ ਦੇ ਦੋ ਪਹਿਲੂ ਹਨ, ਇੱਕ ਬੁੱਧੀ ਦਾ ਵਿਸ਼ਾ ਅਤੇ ਦੂਜਾ ਅਨੁਭਵੀ ਆਤਮਿਕ ਗਿਆਨ ਦਾ। ਅਸੀਂ ਵੱਡੀ ਭੁੱਲ ਕਰਦੇ ਹਾਂ ਜਦ ਅਤਿਅੰਤ ਸੂਖਮ ਆਤਮਿਕ ਵਿਸ਼ਿਆਂ ਨੂੰ ਸੀਮਤ ਬੁੱਧੀ ਨਾਲ ਸਮਝ ਕੇ ਗਿਆਨ ਅਤੇ ਫਿਲਾਸਫੀਆਂ ਦੁਆਰਾ ਵਾਦ ਵਿਵਾਦ ਕਰਦੇ ਹਾਂ, ਅਸੀਂ ਵੱਡੀ ਭੁੱਲ ਕਰਦੇ ਹਾਂ ਜਦ ਅਤਿਅੰਤ ਸੂਖਮ ਆਤਮਿਕ ਵਿਸ਼ਿਆਂ ਨੂੰ ਸੀਮਤ ਬੁੱਧੀ ਨਾਲ ਸਮਝ ਕੇ ਗਿਆਨ ਅਤੇ ਫਿਲਾਸਫੀਆਂ ਦੁਆਰਾ ਵਾਦ ਵਿਵਾਦ ਕਰਦੇ ਹਾਂ। ਇਸ ਤਰ੍ਹਾਂ ਆਪਣੇ ਆਪ ਨੂੰ ਅਤੇ ਸੰਗਤਾਂ ਨੂੰ ਭਰਮ ਭੁਲੇਖਿਆਂ ਅਤੇ ਭੰਬਲ ਭੂਸਾਂ 'ਚ ਪਾ ਕੇ ਗੁਰਬਾਣੀ ਦੇ ਆਸ਼ਾ ਤੋਂ ਦੂਰੇ ਡੇ ਲਿਜਾ ਰਹੇ ਹਾਂ। ਸਿਰਲੇਖ ਪੰਕਤੀ ਵਿੱਚ ਆਏ ਲਫਜ਼ ਇੱਕੋ ਸ਼ਬਦ ਵਿਚਾਰ ਦਾ ਭਾਵ ਇਹ ਹੈ, ਉਹ ਹੈ ਅਨੁਭਵੀ ਵਿਚਾਰ, ਕਿਉਂਕਿ ਇਹ ਸੂਖਮ ਇੱਕਾ ਬਾਣੀ ਅਥਵਾ ਸ਼ਬਦ ਕੇਵਲ ਅਨੁਭਵੀ ਵਿਚਾਰ ਨਾਲ ਹੀ ਬੁੱਝਿਆ ਸੀਜਿਆ ਚੀਨੀਆਂ ਪਹਿਚਾਨਿਆ ਜਾਣਿਆ ਅਤੇ ਮਾਣਿਆ ਜਾ ਸਕਦਾ ਹੈ। ਇਹ ਸੀਮਤ ਬੁੱਧੀ ਦੀ ਵਿਚਾਰ ਗੋਸ਼ਟ ਨਹੀਂ ਹੈ, ਇਹ ਸੀਮਤ ਬੁੱਧੀ ਦੇ ਵਿਚਾਰ ਗੋਚਰਾ ਨਹੀਂ ਹੈ। ਬੁੱਝਣਾ ਅਤੇ ਸੀਜਣਾ ਕਿਸੇ ਗੁੱਝੇ ਭੇਦ ਨੂੰ ਜਾਣਨ ਅਥਵਾ ਸਮਝਣ ਨੂੰ ਕਹਿੰਦੇ ਹਨ, ਅਤੇ ਚੀਨਣਾ ਅਤੇ ਪਹਿਚਾਨਣਾ ਕਿਸੇ ਗੁਆਚੀ ਜਾਂ ਭੁੱਲੀ ਹੋਈ ਗੱਲ ਨੂੰ ਯਾਦ ਕਰਕੇ ਪਹਿਚਾਣ ਕਰਨਾ ਹੈ। ਇਸ ਸਮੁੱਚੀ ਕਿਰਿਆ ਨੂੰ ਅਨੁਭਵੀ ਵਿਚਾਰ ਕਿਹਾ ਗਿਆ। ਸਾਧ ਸੰਗਤ ਵਿੱਚ ਅਥਵਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੇ ਮੇਲ ਅਤੇ ਸੰਗਤ ਵਿੱਚ ਧਿਆਨ ਨਾਲ ਬਾਣੀ ਦਾ ਪਾਠ ਕਰਦਿਆਂ ਅਤੇ ਨਾਮ ਅਭਿਆਸ ਕਮਾਈ ਕਰਦਿਆਂ ਸਾਡੇ ਮਨ ਦੀ ਮੈਲ ਸਹਿਜੇ ਸਹਿਜੇ ਕੱਟੀ ਜਾਣੀ ਸ਼ੁਰੂ ਹੋ ਜਾਂਦੀ ਹੈ। ਗੁਰਮੁਖ ਪਿਆਰਿਆਂ ਦੇ ਮੇਲ ਅਤੇ ਸੰਗਤ ਵਿੱਚ ਧਿਆਨ ਨਾਲ ਬਾਣੀ ਦਾ ਪਾਠ ਕਰਦਿਆਂ ਨਾਮ ਅਭਿਆਸ ਕਮਾਈ ਕਰਦਿਆਂ ਸਾਡੇ ਮਨ ਦੀ ਮੈਲ ਸਹਿਜੇ ਸਹਿਜੇ ਕੱਟੀ ਜਾਣੀ ਸ਼ੁਰੂ ਹੋ ਜਾਂਦੀ ਹੈ। ਸਾਡਾ ਮਨ ਹਲਕਾ ਹੋ ਕੇ ਮਾਇਕੀ ਮੰਡਲ ਵਿੱਚੋਂ ਗੁਬਾਰੇ ਵਾਂਗ ਉਤਾਂ ਆਤਮਿਕ ਮੰਡਲ ਵਿੱਚ ਉਡਾਰੀਆਂ ਲਾਉਂਦਾ ਹੈ ਅਤੇ ਇਸ ਤਰ੍ਹਾਂ ਪ੍ਰਕਾਸ਼ ਮੰਡਲ ਵਿੱਚ ਹੁਲਾਰੇ ਲੈਂਦਾ ਹੋਇਆ ਕਿਸੇ ਇਕਹਿ ਇਲਾਹੀ ਰਹਿਸਮਈ ਪ੍ਰਕਾਸ਼ ਵਿੱਚ ਦੀਆਂ ਲਿਸ਼ਕਾਂ ਮਾਣਦਾ ਹੈ। ਇਸ ਤਰ੍ਹਾਂ ਮਾਇਕੀ ਮੰਡਲ ਵਿੱਚੋਂ ਨਿਕਲ ਕੇ ਜਦ ਸਾਡੇ ਮਨ ਉੱਤੇ ਆਤਮਿਕ ਪ੍ਰਕਾਸ਼ ਦੀਆਂ ਝਲਕਾਂ ਪੈਂਦੀਆਂ ਹਨ ਤਾਂ ਸਾਡਾ ਅਨੁਭਵ ਖੁੱਲ੍ਹਦਾ ਹੈ। ਇਸੇ ਅਨੁਭਵੀ ਪ੍ਰਕਾਸ਼ ਦੁਆਰਾ ਹੀ ਸਾਡਾ ਮਨ ਆਤਮ ਪ੍ਰਕਾਸ਼ ਨਾਲ ਇੱਕ ਸੁਰ ਹੋ ਕੇ ਬਾਣੀ अथवा अनद शब्द के प्रकाश में तत् ज्ञान को समझ जान बुझ सी सकता है अते गुरबाणी के अंतर आत्मे तत् ज्ञान का लाह ला सकता है। गुरमुख बाणी ब्रह्म है शब्द मिलावा होए शब्द के साथ जाने तो आप पछाणे निर्बल बाणी शब्द बखाणे सच्चा आप सदा है साचा बाणी शब्द सुभाई अमृत बाणी तत् बखाड़ी ज्ञान ध्यान विच आई गुरमुख आखी गुरमुख जाति सुरती करम ते आई। दूजे लफ्जा विच इस अनंत बाणी अथवा अनंत शब्द नूं समझण बुझण ते इस दे तत् ज्ञान दे प्रकाश अथवा अनुभवी विचार दा रंग माणन लई लगातार साध संगत शब्द दी कमाई ते गुरप्रसाद लाजमी है। दूजे लफ्जा विच इस अनंत बाणी अथवा अनंत शब्द नूं समझण बुझण ते इस दे तत् ज्ञान दे प्रकाश अथवा अनुभवी विचार दा रंग माणन लई लगातार साध संगत शब्द की कमाई ते गुरप्रसाद लाजमी है। गुर की बाणी गुर ते जाती के शब्द ते रंग लाए। इस तरह गुरवाक ए बाणी जो जीव जाने तिस अंतर रवे हर नामा दी आत्म कला साडे मन ते वरत सकती है। आत्म मंडल दा अनुभवी ज्ञान ए दिमागी खोज दी पकड़ द्वारा पहुंच तो बहुत परे है। जब शरीर नूं बिजली दे करंट दी छूह लगती है तो साडे शरीर विच कोई थरकंबणी वाइब्रेशन फिर जाती है पर यह थरकंबणी हानिकारक डिस्ट्रक्टिव है। इस दे उल्ट जब अनुभवी आत्म गलिश्क अथवा शब्द या नाम के प्रकाश का चलकारा साडे मन ते पैंदा है तो साडा तन मन अंतर आत्मा विच कोई अनोखी अकह रुण जुण महसूस होंदी है जो सुख शांति ठंड आनंद प्रीत प्यार प्रेम रस चाओ महारस प्रदान करती है। पर इस रुण चुण दे स्वाद अथवा रस नू अखरां जां बोली विच बयानिया नहीं जा सकता। जहां बोल तै अक्षर आवा जह अबोल तै मन न रहावा बोल अबोल मद है सोई जस ओ है तस लखे न कोई कहब को शोभा नहीं देखा ही परवान। इस अलौकिक आत्मिक रुण चुण नू महसूस करन अथवा मानना ही आत्मिक दात अथवा नाम दा शब्द दा बुझना सीझना चीजना ते पहचानना अथवा अनुभवी विचार कहा जाता है। इस अलौकिक आत्मिक रुण चुण नू महसूस करन अथवा मानना ही आत्मिक दात अथवा नाम या शब्द का बुझना सीझना चीजना पहचानना अथवा अनुभवी विचार किया जा सकता है। कितनी हैरानी वाली गल है अफसोस की गल है कि कई जन्मों तो परमार्थ की बाबत पढ़द्या पढ़ाद्या सुनद्या सुनाद्या कथावार कर कथा वार्ता करद्या उपदेश करद्या वाद विवाद करद्या कर्मकांड करद्या होया भी गुरबाणी विच दर्शाए आत्मिक ज्ञान अथवा अनुभवी विचार की सच्चाई नूं असी बुझ सीज चीन जान अते पहचान नहीं सके अथवा जीवन दे निजी तजर्बे विच इस नूं मार नहीं सके। होमे वड्डा गुबार है होमे विच बुझ ना सके कोई। असी अपनी तीखण बुद्धि नाल माइकी अथवा मादी कुदरत की बारमुखी खोज विच इतने खुब्बे ते मस्त होए हुए हाँ कि अंतरमुखी आत्मिक खोज करन दी सानू कोई लोड़ ही नहीं पासदी ते ना ही फुरसत है साडे कोल। आत्मिक मंडल दे चलकारे अथवा छो दे असर दा रस अथवा अनुभवी विचार नू अखरां जां बोली विच बयान नहीं कीता जा सकदा। आत्मिक मंडल दे चलकारे अथवा छो दे असर दा या रस अथवा अनुभवी विचार नू अखरां जां बोली विच बयान नहीं कीता जा सकदा पर गुरबाणी विच इस अनोखे आत्मिक तजर्बे नू इउं बयान कीता गया है अनहदो अनहद वाजे रुण झुणकारे राम मेरा मनो मेरा मन राता लाल प्यारे राम तै अनहद बिनो सदा अनहद झुणकारे राम मिल गावे संत जना प्रभ का जयकारो राम। मिल संत गावे खसम भावे हर प्रेम रस रंग बिनिया। मोरी रुण चुन लाया भैने सावण आया, तेरे मुंद कटारे जेवडा तेन लोभी लोभ लवाया। रुण चुनो शब्द अनाहद नित उठ गाइए संतन के, किलविक सब दोग विनाशन हर नाम जपिए गुरमंतन के। मायरी पेख रही बिस्माद अन तुरी मेरा मन मोयो अचरज ता के स्वाद। हाँ जी साडे मन तन ते जो आत्मिक छोदा सोना मिठा ते बिस्मादी असर होंदा है, उसनू ही रुण चुण थरकमणी अनद सुनकार अनद तुनी अनद बाणी अनद नाद अनद शब्द किया गया है। अते इस दे अंतर आत्मे अनुभवी तजर्बे नू ही बुझना सीझना चीजना जानना पहचानना अथवा अनुभवी विचार किया गया है। पर ए अंतर आत्मे दी खेल निराली है, विलक्षण है, आश्चर्य है, अंतर्मुखी है, चुप प्रीत है, प्रेम स्वप्न है, विस्मादी है, नाम खुमारी है, आत्म महारस है, आत्म रंग है। अते ए अचरज खेल बार मुखी समझे ते जाने हुए ख्यालां ते निश्चयां दे दिमागी ज्ञान तो विलक्षण है। आत्मिक तजर्बे या जिसनू असीं अनुभवी विचार कहिंदे आ, आत्मिक तजर्बे अथवा अनुभवी विचार तो बिना सारा संसार ही मायकीय ज्ञानता अथवा परम गण विच ही विचरदा ते गलतान रहिंदा है। जब लग हुक्म ना बूझता तभी लो दुखिया, गुरमिल हुक्म पछाणिया तभी ते सुखिया। ए जगत परम भुलाया विरला बूझे कोई, मानमुख बिन बूझे बिरथा आया, अनक सा सिंघार बो करता जो मृतक उडाया। हुण सवाल ये है ये अनुभवी विचार किवें प्राप्त की जावे। पहला सानू ये चंगी तरह समझ लेना चाहिए है कि सूखम अनुभवी विचार ये निरोल आत्मिक मंडल की खेड है। जी असी अनुभवी विचार प्राप्त करना है तां सानू अपनी सीमित बुद्धि तो उपर उठ के ध्यान अथवा सुरत द्वारा अंतर्मुखी होकर सिमरन करना पेगा। जी असी अनुभवी विचार प्राप्त करना है ता सानू अपनी सीमित बुद्धि तो उपर उठ के ध्यान अथवा सुरत द्वारा अंदर अंतर्मुखी होकर सिमरन करना पेगा। सुरती द्वारा अंतर्मुखी सिमरन ही यही अनुभवी विचार है। सुरती द्वारा अंतर्मुखी सिमरन ही अनुभवी विचार है। इस फलस्वरूप सानू इक्का बाणी इको शब्द दे विचार दा अनुभव जा प्रकाश हो सकता है। जिन्ना चिर असी सुरत द्वारा सिमरन करदे हुए अंतर्मुखी नहीं होंदे सानू कदे भी आत्मिक खेल दा तत् ज्ञान प्राप्त नहीं हो सकता। जिन्ना चिर असी सुरत द्वारा सिमरन करदे हुए अंतर्मुखी नहीं होंदे सानू कदे भी आत्मिक खेल दा तत् ज्ञान प्राप्त नहीं हो सकता। बाकी बाहरले बुद्धि मंडल दे ज्ञान अते विचार सब अधूरे ते फोकट हन। सब किछ घर में बाहर नाही, बाहर टोले सो परम पुलाई। सब किछ घर में बाहर नाही, बाहर टोले सो परम पुलाई। इक्का बाणी इक गुर इक्को शब्द विचार लेख नंबर 103। वाहेगुरु जी का खालसा, वाहेगुरु जी की फतह।